ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪੰਜਵਾਂ। ਧਨ ਸੁਹਾਗਨ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰਿਯਸੂ ਰਾਤੀ ਰਲੀਆ ਮਾਨੈ। ਧਨ ਸੁਹਾਗਨ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰਿਯਸੂ ਰਾਤੀ ਰਲੀਆ ਮਾਨੈ। ਸੁਨ ਸਖੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਰਹਾਉ ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਨ ਅੰਕ ਸਮਾਵੈ, ਗਰਬ ਗਹੇਲੀ ਮਹਿਲ ਨਾ ਪਾਵੈ। ਫਿਰ ਪਛਤਾਵੈ ਜਬ ਰੈਣ ਬਿਹਾਵੈ, ਕਰਮਹੀਣ ਮਨ ਮੁਖ ਦੁਖ ਪਾਵੈ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ, ਗਿਆਨ ਦੇ ਸਮੁੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਸੰਗਤ ਜੀ, ਸਤਿਗੁਰੂ ਜੀ ਨੇ ਕੱਲ ਵੀ ਇਹੀ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਸੀ। ਅੱਜ ਵੀ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜੀ ਨੇ ਸੁਹਾਗਣੀ ਦਾ ਜ਼ਿਕਰ ਕੀਤਾ ਹੈ ਔਰ ਇਸੇ ਤਰ੍ਹਾਂ ਜਿਹੜੀ ਦੂਜੇ ਪੱਖ ਦੇ ਅੰਦਰ ਸਤਿਗੁਰੂ ਜੀ ਨੇ ਕਰਮਹੀਣ ਦਾ ਜ਼ਿਕਰ ਕੀਤਾ ਹੈ, ਕਰਮਹੀਣ ਹੰਕਾਰ ਦੇ ਵਿੱਚ ਫਸੀ ਹੋਈ ਹੈ, ਉਹਨੂੰ ਆਪਣੇ ਗੁਣਾਂ ਦਾ ਹੰਕਾਰ ਹੈ, ਰੂਪ ਦਾ ਹੰਕਾਰ ਹੈ, ਧਨ ਪਦਾਰਥ ਦਾ ਹੰਕਾਰ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੀ, ਹੈ ਉਹ ਬਿਲਕੁਲ ਨਜ਼ਦੀਕ ਪਰ ਅਸੀਂ ਉਸ ਪਰਮਾਤਮਾ ਨੂੰ ਦੂਰ ਦੁਰਾਡੇ ਸਮਝਿਆ ਹੋਇਆ ਹੈ। ਦੂਰ ਸਮਝਣ ਵਾਲਿਆਂ ਨੂੰ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਭਗਤ ਜੀ ਕਹਿੰਦੇ ਕਬੀਰ, ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ, ਜਾਂ ਭੀਤਰ ਤੂੰ ਬਾਂਗ ਦੇਹੇ ਦਿਲ ਹੀ ਭੀਤਰ ਜੋਏ। ਐ ਮੁੱਲਾ, ਜਿਸ ਖੁਦਾ ਦੀ ਪ੍ਰਾਪਤੀ ਵਾਸਤੇ ਤੂੰ ਮੁਨਾਰੇ ਤੇ ਚੜ੍ਹ ਕੇ ਬਾਂਗ ਦੇਣਾ ਹੈ, ਅੱਲਾਹੂ ਅਕਬਰ ਅੱਲਾਹੂ ਅਕਬਰ ਕਰਦਾ ਹੈ, ਉਹ ਸਾਈਂ, ਉਹ ਮਾਲਕ, ਉਹ ਖੁਦਾ ਬੋਲਾ ਨਹੀਂ, ਉਹ ਬਹਿਰਾ ਨਹੀਂ, ਤੂੰ ਬਾਂਗ ਦੇ ਜਾਂ ਨਾ ਦੇ, ਕਿਉਂਕਿ ਉਹ ਤੇਰੇ ਦਿਲ ਅੰਦਰ ਬੈਠਾ ਹੈ, ਤੇਰੇ ਘਟ ਅੰਦਰ ਵੱਸਦਾ ਹੈ, ਉਹ ਤੇਰੀ ਆਵਾਜ਼ ਨੂੰ ਸਦਾ ਹੀ ਸੁਣਦਾ ਹੈ। ਵੀ ਤੇਰੀ ਆਵਾਜ਼ ਕਿੱਥੇ ਖਲੋਤੀ ਹੈ। ਇਸ ਕਰਕੇ ਭਗਤ ਜੀ ਕਹਿੰਦੇ ਐ ਮੁੱਲਾ, ਤੂੰ ਬਾਂਗ ਦੇਣ ਦੇ ਬਜਾਏ ਯਤਨ ਕਰ ਉਹਨੂੰ ਆਪਣੇ ਹਿਰਦੇ ਵਿੱਚੋਂ ਵੇਖ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ। ਹਜ਼ੂਰ ਕਹਿੰਦੇ ਨੇ ਅਰਦਾਸ ਤਾਂ ਕਰੀਏ ਜੇ ਉਹ ਕਿਤੇ ਦੂਰ ਗਿਆ ਹੋਵੇ। ਉਹ ਤਾਂ ਸਦਾ ਹੀ ਸਾਡੇ ਨੇੜੇ ਵੱਸਦਾ ਹੈ, ਪਰ ਕਈ ਵਾਰ ਅਸੀਂ ਗ੍ਰੰਥੀ ਸਿੰਘਾਂ ਤੋਂ ਅਰਦਾਸ ਕਰਵਾਉਂਦੇ ਹਾਂ ਵੀ ਬਾਬਾ ਜੀ ਸਾਡੀ ਅਰਦਾਸ ਕਰੋ। ਗੁਰਮੁਖੋ, ਅਰਦਾਸ ਤਾਂ ਤੁਹਾਡੀ ਉਦੋਂ ਹੀ ਹੋ ਜਾਂਦੀ ਹੈ ਜਦੋਂ ਤੁਸੀਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪਣੀ ਵਿਥਿਆ ਦੱਸਦੇ ਹੋ ਨਾ, ਇਹੀ ਤੁਹਾਡੀ ਅਰਦਾਸ ਹੈ। ਸਤਿਗੁਰੂ ਜੀ ਨੇ ਤੇ ਕਿਹਾ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਤੇਰੇ ਕੋਈ ਜੀ ਦੀ ਬਿਰਥਾ ਹੈ, ਪੀੜਾ ਹੈ, ਤਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ। ਹੁਣ ਉੱਥੇ ਗੁਰੂ ਸਾਹਿਬ ਜੀ ਨੇ ਤਨ ਸ਼ਬਦ ਨਹੀਂ ਵਰਤਿਆ ਵੀ ਕੋਈ ਤਨ ਦੀ ਪੀੜਾ ਹੈ, ਕੋਈ ਪਰਿਵਾਰ ਦੀ ਪੀੜਾ ਹੈ, ਕੋਈ ਧਨ ਪਦਾਰਥ ਦੀ ਪੀੜਾ ਹੈ ਤਾਂ ਅਰਦਾਸ ਕਰ। ਨਹੀਂ, ਸੱਚੇ ਪਾਤਸ਼ਾਹ ਜੀ ਨੇ ਜੀ ਸ਼ਬਦ ਵਰਤਿਆ ਵੀ ਜੇ ਤੇਰੇ ਜੀ ਦੀ ਬਿਰਥਾ ਹੈ, ਪੀੜਾ ਹੈ, ਤਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ। ਪਰ ਹੈ ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਸਤਿਗੁਰੂ ਜੀ ਕਹਿੰਦੇ ਉਹ ਹਾਜ਼ਰਾ ਹਜ਼ੂਰ ਹੈ ਜਿਹਦੇ ਅੱਗੇ ਆਪਾਂ ਅਰਦਾਸ ਕਰਦੇ ਹਾਂ। ਉਹ ਕੋਈ ਸਾਡੇ ਤੋਂ ਦੂਰ ਨਹੀਂ, ਐਸਾ ਵੀ ਨਹੀਂ ਵੀ ਉਹ ਸਾਡੀ ਅਰਦਾਸ ਨਹੀਂ ਸੁਣਦਾ। ਸੁਣਦਾ ਜ਼ਰੂਰ ਹੈ, ਪਰ ਜੇ ਅਰਦਾਸ ਉਹਦੇ ਦਰ ਪ੍ਰਵਾਨ ਨਹੀਂ ਹੁੰਦੀ ਤਾਂ ਸਾਡੇ ਵਿੱਚ ਕੋਈ ਕਮੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਕੀੜੀ ਦੀ ਆਵਾਜ਼ ਉਸ ਪਰਮਾਤਮਾ ਦੇ ਦਰ ਤੇ ਪਹਿਲਾਂ ਪਹੁੰਚ ਜਾਂਦੀ ਹੈ। ਹਾਥੀ ਕਿੰਨਾ ਚੰਘਾੜਦਾ ਹੈ, ਜੰਗਲ ਗੂੰਜ ਉੱਠਦਾ ਹੈ ਜਦੋਂ ਉਹ ਚੰਘਾੜਦਾ ਹੈ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਆਵਾਜ਼ ਬਾਅਦ ਵਿੱਚ ਪਹੁੰਚਦੀ ਹੈ। ਸਤਸੰਗਤ ਜੀ, ਇਸੇ ਤਰ੍ਹਾਂ ਜਿਹੜਾ ਕੀੜੀ ਵੱਤ ਆਪਣੇ ਆਪ ਨੂੰ ਨਿਕਾਹ ਜਿਹਾ ਜਾਣ ਕੇ, ਨੀਚ ਸਮਝ ਕੇ, ਨਿਮਰਤਾ ਦੇ ਸਹਿਤ ਬੇਨਤੀ ਕਰਦਾ ਹੈ, ਉਹਦੀ ਆਵਾਜ਼ ਪ੍ਰਭੂ ਦਰ ਉਸੇ ਵੇਲੇ ਪਹੁੰਚ ਜਾਂਦੀ ਹੈ, ਉਹਦੀ ਕੀਤੀ ਹੋਈ ਅਰਦਾਸ ਮਨਜ਼ੂਰ ਹੋ ਜਾਂਦੀ ਹੈ। ਪਰ ਜਿਹੜਾ ਹਉਮੈ ਹੰਕਾਰ ਦੇ ਸਹਿਤ ਅਰਦਾਸ ਕਰਦਾ ਹੈ ਵੀ ਜੇ ਮਹਾਰਾਜ ਤੂੰ ਸਾਡਾ ਕੰਮ ਸਵਾਰ ਦਿੱਤਾ ਸੀ ਫਿਰ ਅਸੀਂ ਕੜਾਹ ਪ੍ਰਸ਼ਾਦੀ ਦੇ ਕਰਾਵਾਂਗੇ, ਇਹ ਦੱਸੋ ਮਹਾਰਾਜ ਤੁਹਾਡੇ ਕੜਾਹ ਪ੍ਰਸ਼ਾਦ ਦਾ ਭੁੱਖਾ ਬੈਠਾ, ਭਲਿਓ ਤੁਸੀਂ ਨਿਮਰਤਾ ਸਹਿਤ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਇਹ ਸਾਡਾ ਕਾਰਜ ਹੈ, ਜ਼ਰੂਰੀ ਹੈ, ਆਪ ਕਿਰਪਾ ਬਖਸ਼ਿਸ਼ ਕਰੋ, ਰਹਿਮਤ ਕਰੋ, ਫਿਰ ਤਾਂ ਹਜ਼ੂਰ ਕਿਰਪਾ ਕਰਨਗੇ। ਅਤੇ ਜੇ ਆਪਾਂ ਸਤਿਗੁਰੂ ਨੂੰ ਵੀ ਲਾਲਚ ਦੇਵਾਂਗੇ ਵੀ ਮਹਾਰਾਜ ਜੇ ਤੁਸੀਂ ਕਿਰਪਾ ਕਰ ਦਿਓਗੇ ਤਾਂ ਫਿਰ ਕੜਾਹ ਪ੍ਰਸ਼ਾਦੀ ਦੇ, ਫਿਰ ਅਸੀਂ ਅਖੰਡ ਪਾਠ ਕਰਾਵਾਂਗੇ। ਅਤੇ ਜੇ ਕਾਰਜ ਨਾ ਹੋਇਆ ਤਾਂ ਫਿਰ ਨਾ ਕੜਾਹ ਪ੍ਰਸ਼ਾਦੀ ਦੇ ਅਤੇ ਨਾ ਅਖੰਡ ਪਾਠ, ਫਿਰ ਤਾਂ ਗੁਰੂ ਨਾਲ ਸੌਦਾ ਹੀ ਕੀਤਾ ਨਾ ਆਪਾਂ। ਜੇ ਤਾਂ ਸਾਡਾ ਕੰਮ ਸਵਾਰ ਦਿੱਤਾ ਤੇ ਅਸੀਂ ਵੀ ਜ਼ਰੂਰ ਕੜਾਹ ਪ੍ਰਸ਼ਾਦ ਦੀ ਦੇਗ ਲਿਆਵਾਂਗੇ, ਜੋ ਕੁਛ ਸਾਡੇ ਤੋਂ ਸਰਿਆ ਚੜ੍ਹਾਵਾਂਗੇ, ਅਤੇ ਜੇ ਨਾ ਸਹੁਰਿਆ ਤਾਂ ਫਿਰ ਤੂੰ ਆਪਣੇ ਘਰ, ਅਸੀਂ ਆਪਣੇ ਘਰ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਹੈ ਗੁਰਸਿੱਖ ਐ ਭਾਈ, ਉਹ ਪਰਮੇਸ਼ਰ ਸਦਾ ਹੀ ਸਾਡੀਆਂ ਵਿਚਾਰਾਂ ਨੂੰ ਸੁਣਦਾ ਹੈ। ਅਤੇ ਜਿਸ ਜੀਵ ਇਸਤਰੀ ਨੇ ਇਉਂ ਸਮਝ ਲਿਆ ਵੀ ਉਹ ਪਤੀ ਪਰਮੇਸ਼ਰ ਵਾਹਿਗੁਰੂ ਦੂਰ ਨਹੀਂ, ਉਹ ਤਾਂ ਸਾਰਿਆਂ ਥਾਵਾਂ 'ਤੇ ਰਮਿਆ ਹੈ, ਜਿੱਥੇ ਮਰਜ਼ੀ ਖਲੋ ਕੇ ਉਹਦੇ ਚਰਨਾਂ ਵਿੱਚ ਬੇਨਤੀ ਕਰ ਲਓ, ਜਿਸ ਪਾਸੇ ਨੂੰ ਜੀ ਕਰੇ ਮੂੰਹ ਕਰਕੇ ਅਰਦਾਸ ਕਰ ਲਓ। ਇਹ ਜ਼ਰੂਰੀ ਨਹੀਂ ਵੀ ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਅਰਦਾਸ ਕਰਨੀ, ਕਈ ਭਰਮ ਕਰਦੇ ਨੇ ਨਾ ਵੀ ਭਾਈ ਸਾਹਿਬ ਜੀ ਚੜ੍ਹਦੇ ਪਾਸੇ ਵਾਲੇ ਖਲੋ ਕੇ ਮੂੰਹ ਕਰਿਓ, ਸਾਡੀ ਚੜ੍ਹਦੀ ਕਲਾ ਹੋਵੇ। ਅਤੇ ਜੇ ਭਾਈ ਸਾਹਿਬ ਜੀ ਲਹਿੰਦੇ ਪਾਸੇ ਵਾਲੇ ਮੂੰਹ ਕਰਨਗੇ ਤਾਂ ਕੀ ਤੁਹਾਡੀ ਕਲਾ ਜਿਹੜੀ ਉਹ ਢਹਿ ਜਾਵੇਗੀ? ਨਹੀਂ ਗੁਰਮੁਖੋ, ਇਹ ਤੁਹਾਡੀ ਭਾਵਨਾ ਹੈ, ਜਿਸ ਭਾਵਨਾ ਤਹਿਤ ਤੁਸੀਂ ਅਰਦਾਸ ਬੇਨਤੀ ਕਰਦੇ ਕਰਵਾਉਂਦੇ ਹੋ ਉਸ ਭਾਵਨਾ ਅਨੁਸਾਰ ਹੀ ਸਤਿਗੁਰੂ ਨੇ ਇਹ ਤੁਹਾਡੀ ਬੇਨਤੀ ਪ੍ਰਵਾਨ ਕਰਨੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਉਹ ਜੀਵ ਇਸਤਰੀ ਧੰਤਾ ਦੇ ਯੋਗ ਹੈ ਜਿਸ ਨੇ ਪਰਮਾਤਮਾ ਨੂੰ ਸਾਰੇ ਰਮਿਆ ਜਾਣ ਲਿਆ ਹੈ, ਉਹਦੇ ਗੁਣਾਂ ਨਾਲ ਜੁੜੀ ਹੋਈ ਹੈ। ਆਓ ਪਿਆਰ ਸਾਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪੰਜਵਾਂ। ਧੰਨ ਸੁਹਾਗਨ ਜੋ ਪ੍ਰਭੂ ਪਛਾਨੈ।
ਸਤਸੰਗ ਜੀ, ਰਾਗ ਸੂਹੀ ਅੰਦਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 737 'ਤੇ ਸੁਭਾਏਮਾਨ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਸਤਿਗੁਰਾਂ ਨੇ ਇਸ ਹੁਕਮਨਾਮੇ ਦੀ ਕੱਲ੍ਹ ਵੀ ਬਖਸ਼ਿਸ਼ ਕੀਤੀ ਸੀ, ਅੱਜ ਵੀ ਬਖਸ਼ਿਸ਼ ਕੀਤੀ ਹੈ। ਇਹਦੇ ਵਿੱਚ ਸਾਨੂੰ ਕਿਸੇ ਪ੍ਰਕਾਰ ਦਾ ਭਰਮ ਨਹੀਂ ਕਰਨਾ ਚਾਹੀਦਾ ਵੀ ਇਹ ਕੱਲ੍ਹ ਵੀ ਹੁਕਮਨਾਮਾ ਆਇਆ ਸੀ, ਅੱਜ ਫਿਰ ਉਹੀ ਆ ਗਿਆ। ਮੈਨੂੰ ਯਾਦ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰੀਤਮ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਟੋਡੀ ਰਾਗ ਦਾ ਹੁਕਮਨਾਮਾ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਾਟਿਓ ਪੰਜ ਦਿਨ ਲਗਾਤਾਰ ਇਹੀ ਹੁਕਮਨਾਮਾ ਆਉਂਦਾ ਰਿਹਾ ਸੀ। ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਹਜ਼ੂਰ ਦੀ ਰਹਿਮਤ ਹੈ, ਸਤਿਗੁਰੂ ਨੇ ਇਹ ਕਿਰਪਾ ਕੀਤੀ ਹੈ। ਹਜ਼ੂਰ ਕਹਿੰਦੇ ਨੇ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ। ਉਹ ਜੀਵ ਇਸਤਰੀ ਧੰਤਾ ਦੇ ਯੋਗ ਹੈ, ਸੁਹਾਗਵਤੀ ਹੈ, ਜਿਹੜੀ ਪ੍ਰਭੂ ਨੂੰ ਪਛਾਣਦੀ ਹੈ। ਸਤਸੰਗਤ ਸਮਾਜ ਦੇ ਅੰਦਰ ਵੀ ਉਹ ਔਰਤ ਧੰਤਾ ਦੇ ਯੋਗ ਹੈ ਜਿਸ ਨੇ ਆਪਣੇ ਪਤੀ ਨੂੰ ਪਰਮੇਸ਼ਰ ਸਰੂਪ ਕਰਕੇ ਜਾਣ ਲਿਆ। ਕਹੋ ਨਾਨਕ ਜਿਨ ਪਿਰਾ ਪਰਮੇਸ਼ਰ ਕਰ ਜਾਣਿਆ, ਧੰਨ ਸਤੀ ਦਰਗ ਹੈ ਪਰਵਾਨਿਆ। ਸਤੀ ਦਾ ਅਰਥ ਹੈ ਇਸਤਰੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਇਸਤਰੀ ਨੇ ਆਪਣੇ ਭਰਤੇ ਨੂੰ ਆਪਣੇ ਪਤੀ ਨੂੰ ਪਰਮੇਸ਼ਰ ਸਰੂਪ ਕਰਕੇ ਜਾਣਿਆ ਉਹ ਇਸਤਰੀ ਦਰਗਾਹ ਵਿੱਚ ਪਰਮਾਨੀਕ ਹੈ। ਸਤਸੰਗਤ ਜੀ ਗੁਰਬਾਣੀ ਦੇ ਅੰਦਰ ਸੁਹਾਗਣੀ ਸ਼ਬਦ ਆਇਆ, ਦੁਹਾਗਣੀ ਸ਼ਬਦ ਆਇਆ ਹੈ, ਇਸੇ ਤਰ੍ਹਾਂ ਅਰੰਡੀ ਸ਼ਬਦ ਵੀ ਆਇਆ ਹੈ ਤੇ ਕੁਆਰੀ ਸ਼ਬਦ ਵੀ ਆਇਆ। ਇਹ ਚਾਰ ਸ਼ਬਦ ਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਜਦੋਂ ਬੱਚੀ ਦੀ ਸ਼ਾਦੀ ਨਹੀਂ ਹੁੰਦੀ, ਅਜੇ ਆਨੰਦ ਕਾਰਜ ਨਹੀਂ ਹੋਇਆ ਹੁੰਦਾ, ਅਸੀਂ ਕਹਿੰਦੇ ਇਹ ਬੱਚੀ ਕੁਆਰੀ ਹੈ। ਜਦੋਂ ਉਸ ਬੱਚੀ ਦਾ ਆਨੰਦ ਕਾਰਜ ਹੋ ਜਾਵੇ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਹੁਣ ਸੁਹਾਗਵੰਤੀ ਹੈ। ਤੇ ਸਤਸੰਗਤ ਜੀ, ਜਿਹੜੀ ਔਰਤ ਆਪਣੇ ਪਤੀ ਦਾ ਹੁਕਮ ਨਹੀਂ ਮੰਨਦੀ, ਆਪਣੇ ਪਤੀ ਦੀ ਆਗਿਆ ਵਿੱਚ ਨਹੀਂ ਚੱਲਦੀ, ਉਹਨੂੰ ਦੁਹਾਗਣੀ ਕਹਿੰਦੇ ਨੇ। ਗੁਰਬਾਣੀ ਵਿੱਚ ਉਹਨੂੰ ਦੁਹਾਗਣੀ ਕਿਹਾ ਹੈ। ਤੇ ਜਿਹਦੇ ਸਿਰ ਤੋਂ ਪਤੀ ਦਾ ਛਾਇਆ ਉੱਠ ਜਾਵੇ ਉਹਨੂੰ ਰੰਡੀ ਕਹਿੰਦੇ ਨੇ। ਗੁਰਬਾਣੀ ਅੰਦਰ ਰੰਡੇਪਾ ਸ਼ਬਦ ਵੀ ਆਇਆ ਹੈ। ਜਿਵੇਂ ਕਈ ਵਾਰ ਅਸੀਂ ਵੀ ਕਹਿ ਦਿੰਦੇ ਹਾਂ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਵੀ ਹੁਣ ਇਸ ਬੱਚੀ ਨੂੰ ਤਾਂ ਰੰਡੇਪਾ ਕੱਟਣਾ ਹੀ ਪੈਣਾ। ਇਹ ਚਾਰ ਸ਼ਬਦ ਆਏ ਨੇ ਗੁਰਬਾਣੀ ਅੰਦਰ। ਸਤਿਗੁਰੂ ਜੀ ਨੇ ਇੱਥੇ ਸੁਹਾਗਣੀ ਦਾ ਜ਼ਿਕਰ ਕੀਤਾ ਹੈ। ਬਾਬਾ ਫਰੀਦ ਜੀ ਨੇ ਸਲੋਕਾਂ ਦੇ ਵਿੱਚ ਜ਼ਿਕਰ ਕੀਤਾ ਹੈ। ਬਾਬਾ ਜੀ ਕਹਿੰਦੇ ਜਿਨ੍ਹਾਂ ਨਾਉਂ ਸੁਹਾਗਣੀ ਤਿੰਨਾਂ ਝਾਕ ਨਾ ਹੋਰ। ਜਿਸ ਬੱਚੀ ਦਾ ਨਾਮ ਸੁਹਾਗਵੰਤੀ ਹੈ ਉਹ ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਵੱਲੇ ਨਹੀਂ ਝਾਕਦੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਜਿੱਥੇ ਇਹ ਮਨੁੱਖ ਨੂੰ ਉਪਦੇਸ਼ ਹੈ ਨਾ, ਜਿੱਥੇ ਇਹ ਬੰਦੇ ਨੂੰ ਉਪਦੇਸ਼ ਭਾਈ ਗੁਰਦਾਸ ਜੀ ਨੇ ਦਿੱਤਾ ਹੈ ਵੀ ਪਰਾਈਆਂ ਔਰਤਾਂ ਨੂੰ ਵੱਡੀਆਂ ਨੂੰ ਮਾਵਾਂ ਦੇ ਤੁੱਲ ਵੇਖਣਾ ਕਰ, ਬਰਾਬਰ ਦੀਆਂ ਨੂੰ ਭੈਣਾਂ ਜਾਣ, ਛੋਟੀਆਂ ਨੂੰ ਧੀਆਂ ਸਮਝ। ਉੱਥੇ ਵਿਦਵਾਨਾਂ ਨੇ ਇਹਦਾ ਦੂਜਾ ਅਰਥ ਇਹ ਵੀ ਕੀਤਾ ਵੀ ਬੱਚੀ ਨੇ ਵੀ ਆਪ ਤੋਂ ਵੱਡੇ ਪੁਰਖ ਨੂੰ ਪਿਤਾ ਸਮਾਨ ਜਾਣਨਾ, ਬਰਾਬਰ ਦੇ ਨੂੰ ਭਰਾ ਸਮਝਣਾ ਤੇ ਛੋਟੇ ਨੂੰ ਪੁੱਤਰ ਜਾਣਨਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੁਹਾਗਵੰਤੀ ਹੈ ਜਿਹੜੀ ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਵੱਲੇ ਨਹੀਂ ਝਾਕਦੀ, ਮੈਲੀ ਨਿਗਾਹ ਨਾਲ ਨਹੀਂ ਵੇਖਦੀ, ਉਹਨੂੰ ਸੁਹਾਗਵੰਤੀ ਕਿਹਾ ਜਾਂਦਾ ਹੈ। ਔਰ ਸਤਸੰਗਤ ਜੀ, ਇਸੇ ਤਰ੍ਹਾਂ ਜਿਸ ਜੀਵ ਇਸਤਰੀ ਨੇ ਕੇਵਲ ਪ੍ਰਭੂ ਨੂੰ ਆਪਣਾ ਪਤੀ ਮੰਨਿਆ ਤੇ ਪਤੀ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਵੱਲੇ ਨਹੀਂ ਝਾਕਦੀ, ਨਾ ਕਿਸੇ ਜਾਦੂ ਟੂਣੇ ਵੱਲੇ, ਨਾ ਕਿਸੇ ਦੇਵੀ ਦੇਵਤੇ ਵੱਲੇ, ਨਾ ਕਿਸੇ ਮੜੀਆਂ ਵੱਲੇ, ਨਾ ਕਬਰਾਂ ਵੱਲੇ, ਭਾਵ ਕਿ ਪਰਮੇਸ਼ਰ ਤੋਂ ਬਗੈਰ ਉਹ ਹੋਰ ਕਿਸੇ ਵੱਲੇ ਝਾਕਦੀ ਨਹੀਂ। ਉਹਦਾ ਨਾਮ ਜੀਵ ਇਸਤਰੀ ਸੁਹਾਗਣੀ ਹੈ। ਤੇ ਜਿਹੜੀ ਥਾਂ ਥਾਂ ਤੇ ਹੀ ਮੱਥਾ ਟੇਕੀ ਜਾਂਦੀ ਉਹਨੂੰ ਸੁਹਾਗਵੰਤੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਇੱਕ ਨਾਲ ਨਹੀਂ ਜੁੜੀ ਹੋਈ। ਜਿੱਥੇ ਗ੍ਰਿਹਸਥ ਆਸ਼ਰਮ ਦੇ ਅੰਦਰ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੰਦਿਆਂ ਬੱਚੀ ਨੂੰ ਕਿਹਾ ਵੀ ਇੱਕ ਪਤੀ ਨੂੰ ਆਪਣਾ ਪਤੀ ਮੰਨ ਕੇ ਚੱਲਣਾ, ਸਾਰੀ ਜ਼ਿੰਦਗੀ ਸੁੱਖ ਸੁੱਖਾਂ ਨਾਲ ਬਤੀਤ ਹੋਵੇਗੀ। ਉੱਥੇ ਹਜ਼ੂਰ ਨੇ ਜੀਵ ਇਸਤਰੀ ਨੂੰ ਵੀ ਕਿਹਾ ਇੱਕ ਪਤੀ ਪਰਮੇਸ਼ਰ ਨਾਲ ਜੁੜ ਕੇ ਚੱਲਣਾ, ਹੋਰ ਕਿਸੇ ਵੱਲੇ ਝਾਕਣਾ ਨਹੀਂ। ਧੰਨ ਸੁਹਾਗਣ ਜੋ ਪ੍ਰਭੂ ਪਛਾਣੈ, ਉਹ ਜੀਵ ਇਸਤਰੀ ਧੰਨਤਾ ਦੇ ਯੋਗ ਹੈ ਜੋ ਪ੍ਰਭੂ ਪਰਮਾਤਮਾ ਨੂੰ ਪਛਾਣਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਧੰਨ ਸੁਹਾਗਣ ਜੋ ਪੀਏ ਭਾਵੈ, ਉਹ ਜੀਵ ਇਸਤਰੀ ਸੁਹਾਗਵੰਤੀ ਹੈ ਜਿਹੜੀ ਪਤੀ ਨੂੰ ਭਾ ਜਾਵੇ, ਜਿਹੜੀ ਪਤੀ ਨੂੰ ਚੰਗੀ ਲੱਗੇ। ਤੇ ਪਤੀ ਨੂੰ ਉਹੀ ਚੰਗੀ ਲੱਗੇਗੀ ਜਿਹੜੀ ਪਤੀ ਦੀ ਆਗਿਆ ਵਿੱਚ ਚੱਲੇਗੀ। ਜਿਹੜੀ ਪਤੀ ਦੀ ਆਗਿਆ ਵਿੱਚ ਨਹੀਂ, ਸਾਧ ਸੰਗਤ ਜੀ, ਪਤੀ ਤਾਂ ਦੁਖੀ ਹੋ ਕੇ ਅਰਦਾਸਾਂ ਕਰਦਾ ਹੋਵੇਗਾ ਵੀ ਸੱਚੇ ਪਾਤਸ਼ਾਹ ਨੂੰ ਛੇਤੀ ਕਰੋ ਲੈ ਜਾਓ। ਸਤਿਗੁਰੂ ਜੀ ਕਹਿੰਦੇ ਉਹ ਜੀਵ ਇਸਤਰੀ ਸੁਹਾਗਵੰਤੀ ਹੈ ਜਿਹੜੀ ਆਪਣੇ ਪਤੀ ਨੂੰ ਪਾ ਜਾਂਦੀ ਹੈ, ਪਰਮਾਤਮਾ ਨੂੰ ਪਾ ਜਾਂਦੀ ਹੈ, ਚੰਗੀ ਲੱਗਦੀ ਹੈ। ਤੇ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹੇ ਕਬੀਰ ਫਿਰ ਜਨਮ ਨਾ ਆਵੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਉਹ ਸੁਹਾਗਵੰਤੀ ਜੀਵ ਇਸਤਰੀ ਫਿਰ ਜਨਮ ਮਰਨ ਵਿੱਚ ਨਹੀਂ ਆਉਂਦੀ। ਸਤਿ ਸੰਗਤ ਜੀ, ਫਿਰ ਉਹ ਐਸੀ ਭਰਤੇ ਨਾਲ ਇਕਮਿਕ ਹੋ ਜਾਂਦੀ ਹੈ, ਉਹ ਵਾਰ ਵਾਰ ਸੰਸਾਰ ਦੇ ਵਿੱਚ ਫੇਰੇ ਨਹੀਂ ਮਾਰਦੀ। ਸਿੱਖ ਇਤਿਹਾਸ ਦੇ ਅੰਦਰ ਐਸੀਆਂ ਬੀਬੀਆਂ ਦਾ ਜ਼ਿਕਰ ਆਇਆ ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਸਰੂਪ ਕਰਕੇ ਉਹਨਾਂ ਦੀ ਸੇਵਾ ਕੀਤੀ ਹੈ। ਬੀਬੀ ਸੇਵਾ ਜੀ, ਜਿਨ੍ਹਾਂ ਦੇ ਨਾਮ 'ਤੇ ਬਾਜ਼ਾਰ ਮਾਈ ਸੇਵਾ ਬਣਿਆ, ਇਹ ਕਾਬਲ ਦੇ ਰਹਿਣ ਵਾਲੀ ਸੀ। ਗੋਇੰਦਵਾਲ ਸਾਹਿਬ ਰੋਜ਼ਾਨਾ ਆਉਂਦੀ ਹੈ, ਬੌਲੀ ਸਾਹਿਬ ਦੀ ਸੇਵਾ ਕਰਦੀ ਹੈ ਅਤੇ ਸੇਵਾ ਦੌਰਾਨ ਸਿਰ 'ਤੇ ਟੋਕਰੀ ਹੁੰਦੀ ਹੈ ਅਤੇ ਹੱਥਾਂ ਦੇ ਨਾਲ ਹੱਥ ਹਿਲਾਉਂਦੀ ਹੈ। ਸੰਗਤ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਬੀਬੀ ਰੋਜ਼ਾਨਾ ਸਵੇਰੇ ਆਉਂਦੀ ਹੈ, ਸ਼ਾਮ ਨੂੰ ਚਲੇ ਜਾਂਦੀ ਹੈ, ਸੇਵਾ ਦੌਰਾਨ ਮਹਾਰਾਜ ਉਹ ਹੱਥ ਵੀ ਹਿਲਾਉਂਦੀ ਹੈ, ਪਰ ਸਾਨੂੰ ਪਤਾ ਨਹੀਂ ਲੱਗਾ ਕਾਰਨ ਕੀ ਹੈ, ਨਾ ਸਾਨੂੰ ਪਤਾ ਵੀ ਉਹ ਬੀਬੀ ਕਿੱਥੋਂ ਆਉਂਦੀ ਹੈ ਅਤੇ ਕਿੱਥੇ ਜਾਂਦੀ ਹੈ। ਸਤਿਗੁਰਾਂ ਨੇ ਆਪਣੇ ਪਾਸ ਸੱਦਿਆ ਮਾਈ ਸੇਵਾ ਨੂੰ ਅਤੇ ਆਖਿਆ, ਪੁੱਤਰੀ ਧੀਏ, ਕੋਈ ਸੰਗਤ ਨੂੰ ਸ਼ੰਕਾ ਹੋਈ ਹੈ ਤੇ ਆਪ ਕਿਰਪਾ ਕਰਕੇ ਦੱਸੋ ਕਿੱਥੋਂ ਆਉਂਦੇ ਹੋ। ਸਤਿਗੁਰੂ ਤੇ ਜਾਣੀ ਜਾਣ ਸਨ, ਹੁਣ ਜਿਨ੍ਹਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਈ ਸੀ ਉਹ ਸ਼ੰਕਾ ਨਿਵਿਰਤ ਕਰਨ ਵਾਸਤੇ ਹਜ਼ੂਰ ਨੇ ਪੁੱਛਿਆ। ਮਾਈ ਸੇਵਾ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰਦੇਵ ਪਿਤਾ, ਮੈਂ ਕਾਬਲ ਤੋਂ ਆਉਂਦੀ ਹਾਂ। ਸਤਿਗੁਰੂ ਜੀ ਨੇ ਪੁੱਛਿਆ, ਪੁੱਤਰੀ ਰੋਜ਼ਾਨਾ ਆਉਂਦੀ ਹੈ? ਤੇ ਮਾਈ ਸੇਵਾ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਾਂ ਗੁਰਦੇਵ ਪਿਤਾ, ਮੈਂ ਸਵੇਰੇ ਆਉਂਦੀ ਹਾਂ, ਸ਼ਾਮ ਨੂੰ ਵਾਪਸ ਚਲੇ ਜਾਂਦੀ ਹਾਂ। ਸਤਿਗੁਰੂ ਜੀ ਨੇ ਕਿਹਾ, ਇਹਨਾਂ ਸ਼ੰਕਾਵਾਦੀਆਂ ਦੇ ਮਨ ਵਿੱਚ ਸ਼ੰਕਾ ਹੈ ਕਿ ਸੇਵਾ ਦੌਰਾਨ ਇਹ ਹੱਥ ਹਿਲਾਉਂਦੀ, ਹੱਥ ਹਿਲਾਉਣ ਦਾ ਕਾਰਨ ਕੀ ਹੈ? ਗੁਰਦੇਵ ਜੀ ਨੇ ਪੁੱਛਿਆ ਤੇ ਮਾਈ ਸੇਵਾ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੀ, ਗੁਰਦੇਵ ਪਿਤਾ, ਮੇਰਾ ਛੋਟਾ ਜਿਹਾ ਬੱਚਾ ਹੈ, ਮੈਂ ਉਹਨੂੰ ਝੱਲੀ ਵਿੱਚ ਪਾ ਕੇ ਆਉਂਦੀ ਹਾਂ। ਕਦੇ ਉਹ ਵੀ ਸਮਾਂ ਸੀ ਜਦੋਂ ਛੋਟੇ ਛੋਟੇ ਬੱਚੇ ਝੱਲੀਆਂ ਵਿੱਚ ਪਲਦੇ ਸਨ। ਅੱਜ ਤਾਂ ਚੰਗੇ ਚੰਗੇ ਪੰਘੂੜੇ ਆ ਗਏ ਸਤਸੰਗਤ ਜੀ, ਅੱਜ ਕੱਲ੍ਹ ਤਾਂ ਬਿਜਲੀ ਵਾਲੇ ਪੰਘੂੜੇ ਆ ਗਏ ਨੇ, ਹੁਣ ਉਹ ਆਪ ਵੀ ਹਿਲਾਉਣ ਦੀ ਲੋੜ ਨਹੀਂ ਪੈਂਦੀ, ਬਸ ਬਟਨ ਨੱਬਦੇ ਹੋ ਅਤੇ ਉਹ ਬਿਜਲੀ ਨੇ ਆਪੇ ਉਹਨੂੰ ਬੱਚੇ ਨੂੰ ਹੂਟੇ ਦੇਈ ਜਾਣੇ। ਉਹ ਸਮਾਂ ਸੀ ਜਦੋਂ ਮਾਈਆਂ ਮੰਜੇ ਦੀ ਹੀ ਨਾਲ ਕੱਪੜੇ ਦੀ ਝੱਲੀ ਬੰਨ੍ਹ ਕੇ ਅਤੇ ਉਹਦੇ ਵਿੱਚ ਬੱਚੇ ਨੂੰ ਪਾ ਕੇ ਹੂਟਾ ਦਿੰਦੀਆਂ ਸੀ ਅਤੇ ਬੱਚਾ ਸੌਂ ਜਾਂਦਾ ਸੀ। ਮਾਈ ਸੇਵਾ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰਦੇਵ ਪਿਤਾ ਮੇਰਾ ਛੋਟਾ ਜਿਹਾ ਬੱਚਾ ਹੈ, ਜਦੋਂ ਮੈਂ ਆਉਂਦੀ ਹਾਂ ਉਹਨੂੰ ਦੁੱਧ ਪਿਲਾ ਕੇ ਝੱਲੀ ਵਿੱਚ ਪਾ ਕੇ ਹੂਟਾ ਦੇ ਕੇ ਸਵਾ ਆਉਂਦੀ ਹਾਂ, ਅਤੇ ਮਹਾਰਾਜ ਜਦੋਂ ਉਹ ਰੋਂਦਾ ਹੈ ਨਾ, ਮੈਂ ਉਸ ਵੇਲੇ ਇੱਥੋਂ ਹੱਥਾਂ ਦੇ ਨਾਲ ਉਹ ਝੱਲੀ ਹਿਲਾਉਂਦੀ ਹਾਂ, ਉਹ ਝੱਲੀ ਦੇ ਹਿੱਲਿਆਂ ਨੂੰ ਹੂਟਾ ਆਉਂਦਾ ਅਤੇ ਹੂਟਾ ਆਣ ਕੇ ਉਹ ਫਿਰ ਸੌਂ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਪੁੱਤਰੀ ਇਹ ਤਾਕਤ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ? ਮਾਈ ਸੇਵਾ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੀ, ਗੁਰਦੇਵ ਪਿਤਾ ਇਹ ਅਗਾਮੀ ਤਾਕਤ ਮੈਨੂੰ ਪਤੀ ਦੀ ਸੇਵਾ ਵਿੱਚੋਂ ਪ੍ਰਾਪਤ ਹੋਈ। ਮੈਂ ਆਪਣੇ ਪਤੀ ਨੂੰ ਪਰਮੇਸ਼ਰ ਸਰੂਪ ਕਰਕੇ ਜਾਣਿਆ, ਉਹਨਾਂ ਦੀ ਸੇਵਾ ਕੀਤੀ ਹੈ ਅਤੇ ਮੈਨੂੰ ਇਹ ਅਗਾਮੀ ਤਾਕਤ ਪ੍ਰਾਪਤ ਹੋਈ। ਮੈਂ ਰੋਜ਼ਾਨਾ ਕਾਬਲ ਤੋਂ ਆਉਂਦੀ ਹਾਂ, ਸ਼ਾਮ ਨੂੰ ਕਾਬਲ ਚਲੇ ਜਾਂਦੀ ਹਾਂ, ਬੱਚਾ ਰੋਂਦਾ ਮੈਨੂੰ ਪਤਾ ਲੱਗ ਜਾਂਦਾ, ਮੈਂ ਉਸ ਵੇਲੇ ਹੱਥ ਹਿਲਾਉਂਦੀ ਹਾਂ, ਉਹਨੂੰ ਹੂਟਾ ਆਉਂਦਾ ਹੈ, ਉਹ ਸੌਂ ਜਾਂਦਾ ਹੈ। ਸਤਸੰਗਤ ਜੀ, ਪਰ ਪਤੀ ਵੀ ਵੱਡਿਆ ਭਾਗਾਂ ਵਾਲਾ ਹੋਵੇਗਾ, ਜਿਸ ਦੀ ਸੇਵਾ ਕਰਕੇ ਅਸੀਂ ਅਗਾਮੀ ਤਾਕਤ ਪ੍ਰਾਪਤ ਹੋਈ ਹੈ। ਪਤੀ ਮਿੱਟੀ ਦਾ ਮਾਧੋ ਨਾ ਹੋਵੇ, ਸ਼ਰਾਬੀ ਕਬਾਬੀ ਨਾ ਹੋਵੇ, ਵਿਕਾਰੀ ਨਾ ਹੋਵੇ, ਗੁਰਸਿੱਖ ਹੋਵੇ, ਗੁਰਮੁਖ ਹੋਵੇ, ਨਿਤਨੇਮ ਬਾਣੀ ਪੜ੍ਹਨ ਵਾਲਾ ਹੋਵੇ ਅਤੇ ਬੀਬੀ ਉਹਦੀ ਸੇਵਾ ਕਰੇ ਅਤੇ ਗੁਰਮੁਖ ਉਹਨੂੰ ਐਸੀ ਅਗਾਮੀ ਤਾਕਤ ਪ੍ਰਾਪਤ ਹੋ ਜਾਂਦੀ ਹੈ। ਧੰਨ ਸੁਹਾਗਣ ਜੋ ਪ੍ਰਭੂ ਪਛਾਣੇ, ਧੰਨ ਸੁਹਾਗਣ ਜੋ ਪੀਏ ਭਾਵੈ, ਕਹੇ ਕਬੀਰ ਫਿਰ ਜਨਮ ਨਾ ਆਵੇ। ਉਹ ਜੀਵ ਇਸਤਰੀ ਧੰਤਾ ਦੇ ਯੋਗ ਹੈ ਜਿਸ ਨੇ ਪ੍ਰਭੂ ਨੂੰ ਪਛਾਣ ਲਿਆ, ਪਤੀ ਨੂੰ ਪਛਾਣ ਲਿਆ। ਉਹ ਜੀਵ ਇਸਤਰੀ ਧੰਤਾ ਦੇ ਯੋਗ ਹੈ ਜਿਹੜੀ ਪਤੀ ਨੂੰ ਭਾ ਗਈ, ਅਤੇ ਭਗਤ ਜੀ ਕਹਿੰਦੇ ਫਿਰ ਉਹ ਵਾਰ ਵਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੀ।
ਮਾਨੈ ਹੁਕਮ ਤਜੈਆ ਬਿਮਾਨੈ।
ਸਤਸੰਗਤ ਜੀ, ਉਹਨੇ ਆਪਣਾ ਅਭਿਮਾਨ ਤਿਆਗ ਕੇ ਪਤੀ ਦੇ ਹੁਕਮ ਨੂੰ ਮੰਨਣਾ ਕੀਤਾ ਹੈ। ਖਿਮਾ ਕਰਨੀ, ਕਈ ਬੱਚੀਆਂ ਆਪਣੇ ਪੇਕਿਆਂ ਦਾ ਅਭਿਮਾਨ ਆਪਣੇ ਹਿਰਦੇ ਵਿੱਚ ਰੱਖਦੀਆਂ ਨੇ ਵੀ ਮੇਰੇ ਪੇਕੇ ਬੜੇ ਤਕੜੇ ਨੇ, ਜੇ ਇਹਨਾਂ ਨੇ ਉਰੀ ਪੁਰੀ ਕੀਤੀ ਤਾਂ ਮੈਂ ਕੁੱਟ ਪਵਾ ਦੂੰ। ਕਈਆਂ ਦੇ ਮਨ ਵਿੱਚ ਐਸਾ ਅਭਿਮਾਨ ਵੀ ਹੁੰਦਾ ਹੈ, ਪਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਿਸ ਇਸਤਰੀ ਨੇ ਇਸ ਅਭਿਮਾਨ ਨੂੰ ਛੱਡ ਕੇ ਆਪਣੇ ਪਤੀ ਦੇ ਹੁਕਮ ਨੂੰ ਮੰਨ ਲਿਆ ਉਹ ਧੰਤਾ ਦੇ ਯੋਗ ਹੈ, ਅਤੇ ਜਿਹਨੇ ਕੇਵਲ ਪੇਕਿਆਂ ਦਾ ਅਭਿਮਾਨ ਮਨ ਵਿੱਚ ਰੱਖਿਆ ਵੀ ਮੇਰੇ ਪੇਕੇ ਬੜੇ ਤਗੜੇ ਨੇ, ਉਹਨਾਂ ਕੋਲ ਧਨ ਪਦਾਰਥ ਬੜਾ ਹੈ, ਮੈਂ ਐਂ ਕਰ ਦੂੰ, ਮੈਂ ਜੂੰ ਕਰ ਦੂੰ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਧੰਤਾ ਦੇ ਯੋਗ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਜਿਸ ਜੀਵ ਇਸਤਰੀ ਨੇ ਆਪਣੇ ਗੁਣਾਂ ਦਾ ਅਭਿਮਾਨ ਤਿਆਗ ਦਿੱਤਾ ਅਤੇ ਇਹਨੂੰ ਬੇਨਤੀ ਕੀਤੀ ਮੈਂ ਨਿਰਗੁਣ ਆਰਾ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ, ਮਹਾਰਾਜ ਇਹ ਸਭ ਕੁਝ ਤੁਹਾਡਾ ਦਿੱਤਾ ਹੋਇਆ, ਮੇਰਾ ਕੁਛ ਵੀ ਨਹੀਂ। ਜਿਹਨੇ ਇਸ ਤਰ੍ਹਾਂ ਅਭਿਮਾਨ ਨੂੰ ਤਿਆਗ ਦਿੱਤਾ ਅਤੇ ਮਾਲਕ ਦੇ ਹੁਕਮ ਨੂੰ ਮੰਨਿਆ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਇਸਤਰੀ ਪ੍ਰਭੂ ਨੂੰ ਪਛਾਣ ਲੈਂਦੀ ਹੈ ਅਤੇ ਧੰਤਾ ਦੇ ਯੋਗ ਬਣ ਜਾਂਦੀ ਹੈ।
ਪ੍ਰੇਅ ਸਿਉ ਰਾਤੀ ਰਲੀਆ ਮਨ।
ਸਤਸੰਗ ਜੀ, ਉਹ ਆਪਣੇ ਪਤੀ ਨਾਲ ਰੱਤੀ ਹੋਈ ਹੈ, ਆਪਣੇ ਪਤੀ ਨਾਲ ਮਿਲੀ ਹੋਈ ਹੈ, ਆਪਣੇ ਪਤੀ ਨਾਲ ਮਿਲ ਕਰਕੇ ਉਹ ਖੁਸ਼ੀਆਂ ਮਾਣਦੀ ਹੈ। ਹੁਣ ਜਿਹੜੀ ਹੁਕਮ ਨਹੀਂ ਮੰਨਦੀ, ਪਤੀ ਵੀ ਦੁਖੀ ਹੈ ਅਤੇ ਪਤਨੀ ਵੀ ਦੁਖੀ ਹੈ। ਪਤਨੀ ਪਤੀ ਦੇ ਹੱਥੋਂ ਦੁਖੀ ਹੈ ਅਤੇ ਪਤੀ ਪਤਨੀ ਦੇ ਹੱਥੋਂ ਦੁਖੀ ਹੈ, ਦੋਵੇਂ ਜੀ ਦੁਖੀ ਨੇ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਹਜ਼ੂਰ ਕਹਿੰਦੇ ਜਿਹੜੀ ਪ੍ਰਥਕ ਇਸਤਰੀ ਆਪਣੇ ਭਰਤੇ ਦਾ, ਆਪਣੇ ਪਤੀ ਦਾ ਹੁਕਮ ਮੰਨਦੀ ਹੈ, ਆਗਿਆ ਵਿੱਚ ਚੱਲਦੀ ਹੈ, ਆਪਣੇ ਪਤੀ ਨਾਲ ਮਿਲ ਕੇ ਚੱਲਦੀ ਹੈ, ਸਤਸੰਗਾ ਜੀ, ਉਹਦਾ ਜੀਵਨ ਸਦਾ ਹੀ ਖੁਸ਼ੀਆਂ ਖੇੜਿਆਂ ਸਹਿਤ ਬਤੀਤ ਹੁੰਦਾ ਹੈ। ਅਤੇ ਜਿਹੜੀ ਨਹੀਂ ਮੰਨਦੀ ਉਹ ਸਦਾ ਦੁਖੀ ਰਹਿੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪ੍ਰੈ ਸੋ ਰਾਤੀ ਰਲੀਆਂ ਮਨ। ਜਿਹੜੀ ਆਪਣੇ ਭਰਤੇ ਨਾਲ ਮਿਲੀ ਹੋਈ ਹੈ ਨਾ, ਮਿਲ ਕੇ ਚੱਲਦੀ ਹੈ, ਕਦਮ ਨਾਲ ਕਦਮ ਰਲਾ ਕੇ ਚੱਲਦੀ ਹੈ, ਕਿਉਂਕਿ ਗ੍ਰਿਸ਼ਤ ਦੇ ਦੋ ਪਹੀਏ ਨੇ, ਜਿਵੇਂ ਗੱਡੀ ਦੇ ਦੋ ਪਹੀਏ ਹੁੰਦੇ ਨੇ ਨਾ, ਜੇ ਉਹ ਦੋਵੇਂ ਸਹੀ ਸਲਾਮਤ ਚੱਲਣ ਤੇ ਗੱਡੀ ਵਧੀਆ ਚੱਲਦੀ ਹੈ। ਪਰ ਜੇ ਇੱਕ ਪਹੀਆ ਇੱਕ ਪਾਸੇ ਨੂੰ ਜਾਵੇ, ਇੱਕ ਪਹੀਆ ਇੱਕ ਪਾਸੇ ਨੂੰ ਜਾਵੇ, ਤੇ ਸਤਸੰਗ ਜੀ ਉਹ ਗੱਡੀ ਨਹੀਂ ਚੱਲ ਸਕਦੀ। ਇਸੇ ਤਰ੍ਹਾਂ ਗ੍ਰਿਸ਼ਤ ਮਾਰਗ ਇੱਕ ਗੱਡੀ ਹੈ ਤੇ ਗ੍ਰਿਸ਼ਤ ਮਾਰਗ ਦੇ ਪਤੀ ਪਤਨੀ ਇਹ ਦੋ ਪਹੀਏ ਨੇ। ਹੁਣ ਇਹ ਦੋਵੇਂ ਸਹੀ ਚੱਲਣਗੇ, ਮਿਲ ਕੇ ਚੱਲਣਗੇ, ਤੇ ਗ੍ਰਿਸ਼ਤ ਜਿਹੜਾ ਹੈ ਉਹ ਸੁੱਖ ਸੁੱਖਾਂ ਨਾਲ ਬਤੀਤ ਹੋਵੇਗਾ, ਤੇ ਜੇ ਪਤਨੀ ਹੋਰ ਕਿਸੇ ਪਾਸੇ ਨੂੰ ਖਿੱਚੇ ਤੇ ਪਤੀ ਹੋਰ ਕਿਸੇ ਪਾਸੇ ਨੂੰ ਖਿੱਚੇ, ਤੇ ਫਿਰ ਉਹ ਗ੍ਰਿਸ਼ਤ ਦੀ ਗੱਡੀ ਡਾਵਾਡੋਲ ਹੋ ਜਾਂਦੀ ਹੈ। ਫਿਰ ਉਹ ਗ੍ਰਿਸ਼ਤ ਦੀ ਗੱਡੀ ਸਹੀ ਲੀਹਾਂ ਤੇ ਨਹੀਂ ਚੱਲਦੀ। ਤੇ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਪ੍ਰਿਆ ਸੋ ਰਾਤੀ ਰਲੀਆਂ ਮਾਨੇ। ਜਿਸ ਜੀਵ ਇਸਤਰੀ ਨੇ ਆਪਣੇ ਗੁਣਾਂ ਦਾ ਹੰਕਾਰ ਤਿਆਗ ਦਿੱਤਾ, ਉਹ ਆਪਣੇ ਪਤੀ ਨਾਲ ਮਿਲ ਕੇ ਚੱਲਦੀ ਹੈ ਤੇ ਸਦਾ ਹੀ ਖੁਸ਼ੀਆਂ ਪ੍ਰਾਪਤ ਕਰਦੀ ਹੈ।
ਸੁਣ ਸਖੀਏ ਰੱਬ ਮਿਲਣ ਨਿਸ਼ਾਨੀ।
ਸਤਸੰਗ ਜੀ, ਉੱਤਮ ਸਖੀ ਜਿਵੇਂ ਆਪਾਂ ਕਹਿ ਲਈਏ, ਇੱਕ ਬੱਚੀ ਵਿਆਹੀ ਹੋਈ ਹੈ, ਉਹ ਵਿਆਹੀ ਹੋਈ ਬੱਚੀ ਜਿਹੜੀ ਹੈ, ਉਹ ਜਿਵੇਂ ਇੱਕ ਲੜਕੀ ਮੰਗੀ ਹੋਵੇ ਤੇ ਉਹਨੂੰ ਉਪਦੇਸ਼ ਕਰਦੀ ਹੈ ਵੀ ਪਤੀ ਨਾਲ ਇਸ ਤਰ੍ਹਾਂ ਰਹੀਦਾ ਹੈ, ਸਹੁਰੇ ਘਰ ਇਸ ਤਰ੍ਹਾਂ ਰਹੀਦਾ ਹੈ। ਇਸੇ ਤਰ੍ਹਾਂ ਉੱਤਮ ਸਖੀ ਜਿਹੜੀ ਹੈ ਨਾ, ਉਹ ਮੱਧਮ ਸਖੀ ਨੂੰ ਉਪਦੇਸ਼ ਦੇ ਰਹੀ ਹੈ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਹੇ ਸਖੀਏ ਸੁਣ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ, ਪ੍ਰਭੂ ਨੂੰ ਮਿਲਣ ਦੇ ਚਿੰਨ੍ਹ ਕਿਹੜੇ ਹਨ?
ਮਨ ਤਨ ਅਰਪ ਤਜ ਲਾਜ ਲੋਕਾਨੀ।
ਸੱਚੇ ਪਾਤਸ਼ਾਹ ਜੀ ਕਹਿੰਦੇ, ਮਨ ਤਨ ਆਪਣੇ ਪਤੀ ਨੂੰ ਅਰਪਣ ਕਰਦੇ, ਅਤੇ ਨਾਲ ਹੀ ਜ਼ਿਕਰ ਕੀਤਾ ਤਜ ਲਾਜ ਲੋਕਾਨੀ। ਲੋਕਾਂ ਦੀ ਜਿਹੜੀ ਲਾਜ ਹੈ ਨਾ, ਸ਼ਰਮ, ਇਹ ਤਿਆਗ ਦੇ ਵੀ ਲੋਕ ਕੀ ਆਖਣਗੇ। ਇਹ ਆਪਣੇ ਮਨ ਵਿੱਚੋਂ ਸ਼ਬਦ ਕੱਢਦੇ ਵੀ ਲੋਕ ਕੀ ਆਖਣਗੇ ਵੀ ਆਪਣੇ ਪਤੀ ਨਾਲ ਤੁਰੀ ਜਾਂਦੀ ਸੀ। ਨਹੀਂ, ਸਤਿਗੁਰੂ ਜੀ ਕਹਿੰਦੇ ਇਹ ਲੋਕਾਂ ਦੀ ਲਾਜ, ਲੱਜਿਆ, ਸ਼ਰਮ ਛੱਡ ਆਪਣਾ ਮਨ ਤੇ ਤਨ ਉਸ ਆਪਣੇ ਭਰਤੇ ਨੂੰ ਅਰਪਣ ਕਰ। ਇਸੇ ਤਰ੍ਹਾਂ ਹੇ ਜਗਿਆਸੂ ਰੂਪ ਸਖੀਏ, ਆਪਣਾ ਮਨ ਤੇ ਤਨ ਉਸ ਮਾਲਕ ਨੂੰ ਅਰਪਣ ਕਰਦੇ, ਲੋਕਾਂ ਦੀ ਲਾਜ ਲੱਜਿਆ ਨੂੰ ਛੱਡਦੇ। ਭਗਤ ਜੀ ਨੇ ਜ਼ਿਕਰ ਕੀਤਾ ਹੈ, ਤਨ ਮਨ ਧਨ ਗ੍ਰਹਿ ਸੌਪ ਸਰੀਰ। ਤਨ ਮਨ ਧਨ ਗ੍ਰਹਿ ਘਰ ਅਤੇ ਸਰੀਰ ਇਹ ਸਭ ਕੁਝ ਉਸ ਪਤੀ ਪਰਮਾਤਮਾ ਨੂੰ ਸੌਂਪ ਦੇ ਅਰਪਣ ਕਰ ਦੇ। ਤੇ ਭਗਤ ਜੀ ਨੇ ਜ਼ਿਕਰ ਕੀਤਾ ਸੋਈ ਸੁਹਾਗਣ ਕਹੇ ਕਬੀਰ। ਭਗਤ ਜੀ ਕਹਿੰਦੇ ਉਸ ਜੀਵ ਇਸਤਰੀ ਨੂੰ ਸੁਹਾਗਵੰਤੀ ਕਿਹਾ ਜਾਂਦਾ ਹੈ ਜਿਸ ਨੇ ਤਨ ਮਨ ਧਨ ਘਰ ਸਰੀਰ ਇਹ ਸਭ ਕੁਝ ਉਸ ਮਾਲਕ ਨੂੰ ਸੌਂਪ ਦਿੱਤਾ ਤੇ ਆਖਿਆ ਮੇਰਾ ਕੁਛ ਵੀ ਨਹੀਂ, ਇਹ ਸਭ ਕੁਛ ਮਾਲਕ ਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਨਾ, ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਸਤਸੰਗਤ ਜੀ, ਭਗਤ ਕਬੀਰ ਸਾਹਿਬ ਜੀ ਨੇ ਹੋਰ ਵੀ ਜ਼ਿਕਰ ਕੀਤਾ, ਉਹ ਕਹਿੰਦੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਤੇਰਾ ਦਿੱਤਾ ਹੋਇਆ ਮਾਲਕ ਤੈਨੂੰ ਸੌਂਪ ਰਹੇ ਹਾਂ ਅਰਪਣ ਕਰ ਰਹੇ ਹਾਂ, ਮੇਰਾ ਤੇ ਹੈ ਹੀ ਕੁਛ ਨਹੀਂ, ਮੇਰੇ ਕੋਲ ਤੇ ਮੈਂ ਹੀ ਹਾਂ, ਮੇਰੇ ਕੋਲ ਤੇ ਹਉਮੈ ਤੇ ਹੰਕਾਰ ਹੀ ਆ, ਉਸ ਤੋਂ ਵੱਧ ਮੇਰੇ ਕੋਲ ਕੁਛ ਨਹੀਂ, ਪਰ ਇਹ ਵੀ ਕਿਰਪਾ ਕਰ ਦਿਓ ਤੇ ਦੂਰ ਕਰ ਦਿਓ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਆਪਣੇ ਪਤੀ ਪਰਮੇਸ਼ਰ ਨੂੰ ਅਰਪਣ ਕਰਦੇ, ਲੋਕਾਂ ਦੀ ਲਾਜ ਲੱਜਿਆ ਸ਼ਰਮ ਆਦਿਕ ਤਿਆਗ ਦੇ
ਰਹਾਓ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਸਖੀ ਸਹੇਲੀ ਕੋ ਸਮਝਾਵੇ,
ਉੱਤਮ ਸਖੀ ਮਧਮ ਸਹੇਲੀ ਸਖੀ ਨੂੰ ਸਮਝਾਉਂਦੀ ਹੈ,
ਕੋਈ ਕਮਾਵੇ ਜੋ ਪ੍ਰਭ ਭਾਵੇ।
ਸਖੀਏ ਉਹ ਕੁਛ ਕਮਾਉਣਾ ਚਾਹੀਦਾ ਜੀਵਨ ਵਿੱਚ ਜਿਹੜਾ ਉਸ ਮਾਲਕ ਪ੍ਰਭੂ ਨੂੰ ਪਾ ਜਾਵੇ, ਜਿਹੜਾ ਮਾਲਕ ਨੂੰ ਚੰਗਾ ਲੱਗੇ ਉਹ ਕਮਾਈ ਕਰਨੀ ਚਾਹੀਦੀ ਹੈ। ਤੇ ਹੁਣ ਮਾਲਕ ਨੂੰ ਕੀ ਚੰਗਾ ਲੱਗਦਾ ਹੈ? ਸਤਸੰਗਤ ਜੀ, ਦਸਾਂ ਨੌਹਾਂ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹ ਮਾਲਕ ਨੂੰ ਚੰਗਾ ਲੱਗਦਾ ਹੈ। ਤੇ ਜੇ ਹੁਣ ਅਸੀਂ ਇਹ ਕਮਾਈ ਨਹੀਂ ਕਰਾਂਗੇ ਤੇ ਪ੍ਰਭੂ ਨੂੰ ਭਾਵਾਂਗੇ ਕਿਵੇਂ? ਜਿੱਥੇ ਅਸੀਂ ਕਿਰਤ ਵੀ ਕਰਨੀ ਹੈ ਨਾ ਗੁਰਮੁਖੋ, ਉੱਥੇ ਕੀਰਤੀ ਵੀ ਕਰਨੀ ਆ। ਕਿਰਤ ਦੇ ਨਾਲ ਨਾਲ ਕੀਰਤੀ ਵੀ ਕਰਨੀ ਆ, ਹੱਥਾਂ ਪੈਰਾਂ ਨਾਲ ਕੰਮ ਵੀ ਕਰਨੇ ਨੇ, ਰਸਨਾ ਨਾਲ ਪਰਮੇਸ਼ਰ ਨੂੰ ਚੇਤੇ ਵੀ ਰੱਖਣਾ ਹੈ। ਤੇ ਉੱਤਮ ਸਖੀ ਕਹਿੰਦੀ ਹੇ ਸਖੀਏ ਉਹ ਕਾਰ ਕਰੀਏ ਜਿਹੜੀ ਪ੍ਰਭੂ ਨੂੰ ਭਾ ਜਾਵੇ, ਜਿਹੜੀ ਪ੍ਰਭੂ ਨੂੰ ਚੰਗੀ ਲੱਗੇ, ਤੇ ਫਿਰ ਆਪਾਂ ਵੀ ਉਸ ਮਾਲਕ ਨੂੰ ਭਾ ਜਾਵਾਂਗੇ।
ਸਾ ਸੁਹਾਗਣ ਅੰਕ ਸਮਾਵੇ,
ਉੱਤਮ ਸਖੀ ਮੱਧਮ ਸਖੀ ਨੂੰ ਕਹਿੰਦੀ ਹੇ ਸਖੀਏ ਉਹ ਸੁਹਾਗਵੰਤੀ ਪ੍ਰਭੂ ਪਤੀ ਦੇ ਅੰਕ ਗੋਦ ਵਿੱਚ ਸਮਾ ਜਾਂਦੀ ਹੈ। ਪਰਮੇਸ਼ਰ ਉਹਨੂੰ ਸਦਾ ਆਪਣੇ ਸਰੂਪ ਘਰ ਵਿੱਚ ਥਾਂ ਦਿੰਦਾ ਹੈ, ਫਿਰ ਉਹਨੂੰ ਕਦੇ ਆਪਣੇ ਤੋਂ ਵਿਛੋੜਦਾ ਨਹੀਂ ਜਿਸ ਨੇ ਉਹਦੀ ਮਨ ਭਾਉਂਦੀ ਕਾਰ ਕੀਤੀ ਹੈ। ਤੇ ਜਿਹਨੇ ਉਹਦੇ ਤੋਂ ਬੁਆਰੇ ਹੋ ਕੇ ਕਾਰ ਕੀਤੀ ਹੈ, ਉਹਦੀ ਕੀਤੀ ਹੋਈ ਕਾਰ, ਉਹਦੇ ਕੀਤੇ ਹੋਏ ਕੰਮ ਉਹਨੂੰ ਚੰਗੇ ਨਹੀਂ ਲੱਗੇ, ਉਹ ਪਾਇਆ ਨਹੀਂ, ਤੇ ਪਤੀ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਸਰੂਪ ਘਰ ਵਿੱਚ ਥਾਂ ਨਹੀਂ ਦਿੱਤੀ। ਇਸ ਕਰਕੇ ਸਾ ਸੁਹਾਗਣ ਅੰਕ ਸਮਾਵੇ ਹੇ ਸਖੀਏ ਉਹ ਸੁਹਾਗਵੰਤੀ ਆਪਣੇ ਪਿਆਰੇ ਪਤੀ ਪ੍ਰਭੂ ਪਰਮੇਸ਼ਰ ਦੀ ਗੋਦ ਵਿੱਚ ਸਮਾ ਜਾਂਦੀ ਹੈ, ਇੱਕ ਮਿਕ ਹੋ ਜਾਂਦੀ ਹੈ।
ਸਰਬ ਗਹੇਲੀ ਮਹਿਲ ਨਾ ਪਾਵੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗਰਭ ਗਹੇਲੀ, ਗਰਭ ਨਾਮ ਹੰਕਾਰ ਦਾ ਹੈ। ਕਈ ਵਾਰ ਅਸੀਂ ਪਾਠ ਗਰਭ ਵੀ ਕਰ ਜਾਂਦੇ ਹਾਂ, ਗਰਭ ਨਾਮ ਸਤਸੰਗਤ ਜੀ ਮਾਤਾ ਦੇ ਉਦਰ ਦਾ ਹੈ। ਇੱਥੇ ਗਰਭ ਦਾ ਅਰਥ ਹੈ ਹੰਕਾਰ, ਗਹੇਲੀ ਦਾ ਅਰਥ ਹੈ ਫਸੀ ਹੋਈ, ਹੰਕਾਰ ਨੇ ਪਕੜੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਜਿਸ ਜੀਵ ਇਸਤਰੀ ਨੂੰ ਹੰਕਾਰ ਨੇ ਪਕੜਿਆ ਹੋਇਆ ਗ੍ਰਸਿਆ ਹੋਇਆ ਹੈ ਉਹ ਪਰਮੇਸ਼ਰ ਦੇ ਸਰੂਪ ਘਰ ਨੂੰ ਪ੍ਰਾਪਤ ਨਹੀਂ ਕਰਦੀ
ਫਿਰ ਪਛਤਾਵੈ ਜਬ ਰਹਿਣ ਬਿਹਾਵੈ
ਸਤਸੰਗੋ ਜੀ ਫਿਰ ਉਹ ਪਛਤਾਉਂਦੀ ਹੈ ਆਪਣੇ ਕੀਤੇ ਹੋਏ ਹੰਕਾਰ ਤੇ ਆਪਣੇ ਕੀਤੇ ਹੋਏ ਅਵਗੁਣਾਂ ਤੇ ਫਿਰ ਪਛਤਾਉਂਦੀ ਹੈ ਕਦੋਂ ਜਬ ਰਹਿਣ ਬਿਹਾਵੈ ਜਦੋਂ ਰਾਤ ਬਤੀਤ ਹੋ ਜਾਂਦੀ ਹੈ ਸਤਸੰਗੋ ਜੀ ਜਦੋਂ ਜ਼ਿੰਦਗੀ ਰੂਪੀ ਰਾਤ ਬੀਤ ਜਾਂਦੀ ਹੈ ਆਖਰੀ ਪਲ ਆ ਜਾਂਦੇ ਨੇ ਫਿਰ ਉਹ ਆਪਣੇ ਅਵਗੁਣਾਂ ਨੂੰ ਯਾਦ ਕਰ ਕਰਕੇ ਪਛਤਾਉਂਦੀ ਹੈ ਜੀਵ ਇਸਤਰੀ ਕਿ ਮੈਂ ਸਾਰੀ ਜ਼ਿੰਦਗੀ ਹੰਕਾਰ ਵਿੱਚ ਹੀ ਫਸੀ ਰਹੀ ਸਾਰੀ ਜ਼ਿੰਦਗੀ ਮੈਂ ਆਪਣੇ ਅਵਗੁਣਾਂ ਵਿੱਚ ਹੀ ਫਸੀ ਰਹੀ ਜਿਵੇਂ ਇੱਕ ਮੱਕੜੀ ਆਪਣੇ ਮੂੰਹ ਵਿੱਚੋਂ ਜਾਲਾ ਕੱਢ ਕੇ ਤੇ ਉਹ ਜਾਲ ਬੁਣਦੀ ਹੈ ਨਾ ਤੇ ਸਤਸੰਗੋ ਜੀ ਉਹ ਜਾਲ ਵਿੱਚ ਫਸ ਕੇ ਆਪੇ ਹੀ ਫਿਰ ਖਤਮ ਹੋ ਜਾਂਦੀ ਇਸੇ ਤਰ੍ਹਾਂ ਜੀਵ ਇਸਤਰੀ ਆਪਣੇ ਕੀਤੇ ਹੋਏ ਅਵਗੁਣਾਂ ਵਿੱਚ ਆਪ ਹੀ ਫਸ ਕੇ ਰਹਿ ਜਾਂਦੀ ਹੈ ਉਹਦਾ ਛੁਟਕਾਰਾ ਨਹੀਂ ਹੁੰਦਾ ਸਤਿਗੁਰੂ ਜੀ ਕਹਿੰਦੇ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਹੰਕਾਰ ਵਿੱਚ ਗ੍ਰਸੀ ਹੋਈ ਜੀਵ ਇਸਤਰੀ ਨੇ ਸਰੂਪ ਘਰ ਨੂੰ ਪ੍ਰਾਪਤ ਨਹੀਂ ਕੀਤਾ ਪਰ ਫਿਰ ਪਛਤਾਉਂਦੀ ਹੈ ਜਦੋਂ ਜ਼ਿੰਦਗੀ ਰੂਪ ਰਾਤ ਬਤੀਤ ਹੋ ਜਾਂਦੀ ਹੈ
ਕਰਮਹੀਣ ਮਨ ਮੁਖ ਦੁੱਖ ਪਾਵੈ
ਸਤਸੰਗੋ ਜੀ ਕਰਮਾਂ ਤੋਂ ਹੀਣੀ ਭਾਗਾਂ ਤੋਂ ਹੀਣੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਦੇ ਪਿੱਛੇ ਚੱਲਣ ਵਾਲੀ ਜੀਵ ਇਸਤਰੀ ਸਦਾ ਹੀ ਦੁੱਖ ਪਾਉਂਦੀ ਹੈ ਸਦਾ ਹੀ ਦੁੱਖ ਭੋਗਦੀ ਹੈ ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਫਿਰ ਉਹ ਕਰਮਾਂ ਤੋਂ ਹੀਣੀ ਇਸ ਤਰ੍ਹਾਂ ਬੇਨਤੀ ਕਰਦੀ ਹੈ ਵੀ ਮੇਰੀ ਕਦੋਂ ਮਨੁੱਖਾ ਦੇਹੀ ਦੀ ਵਾਰੀ ਆਵੇਗੀ ਸੱਚੇ ਪਾਤਸ਼ਾਹ ਤੁਸਾਂ ਮੇਰੇ ਤੇ ਬੜਾ ਤਰਸ ਕੀਤਾ ਸੀ ਮੈਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਸੀ ਪਰ ਮੈਂ ਉਸ ਮਨੁੱਖਾ ਦੇਹੀ ਨੂੰ ਸਮਝਿਆ ਨਹੀਂ ਮੈਂ ਇਹਨੂੰ ਅਜਾਈ ਗਵਾ ਬੈਠੀ ਹਾਂ ਮੈਂ ਹੁਣ ਕਰਮਾਂ ਤੋਂ ਹੀਣ ਹੋ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ ਕਿ ਮੇਰੀ ਮਨੁੱਖਾ ਦੇਹੀ ਦੀ ਵਾਰੀ ਕਦੋਂ ਆਵੇ ਸਭ ਸੁਹਾਗਣ ਮਾਣ ਹੈ ਰਲੀਆਂ ਇੱਕ ਦੇਵ ਹੋ ਰਾਤ ਮੁਰਾਰੀ ਸੱਚੇ ਪਾਤਸ਼ਾਹ ਸਾਰੀਆਂ ਜੀਵ ਇਸਤਰੀਆਂ ਸੁਹਾਗਵੰਤੀਆਂ ਜਿਹੜੀਆਂ ਨੇ ਨਾ ਉਹ ਤਾਂ ਤੁਹਾਡੇ ਨਾਲ ਮਿਲ ਕੇ ਖੁਸ਼ੀਆਂ ਮਾਣਦੀਆਂ ਨੇ ਪਰ ਮੈਂ ਇੱਕ ਕਰਮਹੀਣ ਨਿਭਾਗਣ ਜਿਹੜੀਆਂ ਨਾ ਮੈਂ ਬੇਨਤੀ ਕਰਦੀ ਹਾਂ ਇੱਕ ਦੇਵ ਹੋ ਰਾਤ ਮੁਰਾਰੀ ਮਹਾਰਾਜ ਮੈਨੂੰ ਵੀ ਇੱਕ ਜ਼ਿੰਦਗੀ ਰੂਪੀ ਰਾਤ ਦੇ ਦਿਓ ਮੈਂ ਜ਼ਿੰਦਗੀ ਰੂਪੀ ਰਾਤ ਵਿੱਚ ਆ ਕਰਕੇ ਆਪ ਜੀ ਦੇ ਮਹਿਲ ਆਪ ਜੀ ਦੇ ਸਰੂਪ ਨੂੰ ਪ੍ਰਾਪਤ ਕਰ ਸਕਾਂ
ਬਿਨੋ ਕਰੀ ਜੇ ਜਾਣਾ ਦੂਰ
ਸੱਚੇ ਪਾਤਸ਼ਾਹ ਜੀ ਕਹਿੰਦੇ ਬੇਨਤੀ ਤਾਂ ਕਰੀਏ ਜੇ ਉਸ ਪਰਮਾਤਮਾ ਨੂੰ ਦੂਰ ਜਾਣੀਏ ਤਾਂ ਉਹ ਦੂਰ ਗਿਆ ਹੋਇਆ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਦੀ ਪਰਵਾਨਾ ਉਹਨਾਂ ਨੇ ਇੱਕ ਪੁਸਤਕ ਵਿੱਚ ਲਿਖਿਆ ਹੈ ਕਿ ਪਤੀ ਵਿਦੇਸ਼ ਗਿਆ ਸੀ ਔਰਤ ਘਰ ਵਿੱਚ ਸੀ ਪਰ ਔਰਤ ਆਪਣੇ ਪਤੀ ਨੂੰ ਪਿਆਰ ਸਾਹਿਬ ਚਿੱਠੀ ਲਿਖ ਰਹੀ ਸੀ ਪਤੀ ਆ ਕੇ ਪਿੱਛੇ ਖਲੋ ਗਿਆ ਬੜੇ ਪਿਆਰ ਨਾਲ ਉਹ ਚਿੱਠੀ ਲਿਖਦੀ ਰਹੀ ਪਤੀ ਬੋਲਿਆ ਨਹੀਂ ਆਖਿਰਕਾਰ ਜਦੋਂ ਉਹਨੇ ਚਿੱਠੀ ਲਿਖੀ ਤਾਂ ਉੱਪਰ ਧੌਣ ਚੁੱਕੀ ਵੇਖਿਆ ਤੇ ਪਤੀ ਪਿੱਛੇ ਖਲੋਤਾ ਹੋਇਆ ਆਖਿਆ ਤੁਸੀਂ ਆਖਿਆ ਹਾਂ ਮੈਂ ਆ ਗਿਆ ਹਾਂ ਸਤਸੰਗੋ ਜੀ ਸੱਚੇ ਪਾਤਸ਼ਾਹ ਜੀ ਤਾਂ ਸਦਾ ਹੀ ਨਿਕਟ ਨੇ ਦੂਰ ਹੈ ਹੀ ਨਹੀਂ ਜੇ ਦੂਰ ਹੋਣ ਤਾਂ ਬੇਨਤੀ ਕਰੀਏ ਉਹ ਸਦਾ ਸਾਡੀਆਂ ਗੱਲਾਂ ਸੁਣਦੇ ਨੇ ਸਾਡੇ ਕਰਤੱਬਾਂ ਨੂੰ ਵੇਖਦੇ ਨੇ ਪਰ ਅਸੀਂ ਉਹਨਾਂ ਕਰਤੱਬਾਂ ਤੋਂ ਮੁੱਕਰ ਨਹੀਂ ਸਕਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਬੇਨਤੀ ਕਰੀਏ ਜੇ ਅਸੀਂ ਉਹਨੂੰ ਦੂਰ ਜਾਣਦੇ ਹੋਈਏ
ਰੱਬ ਅਬਿਨਾਸੀ ਰਹਿਆ ਭਰਪੂਰ
ਪ੍ਰਭੂ ਜੋ ਬਿਨਸਨ ਤੋਂ ਰਹਿਤ ਹੈ ਪਰਮੇਸ਼ਰ ਵਾਹਿਗੁਰੂ ਉਹ ਤਾਂ ਸਾਰੀਆਂ ਥਾਵਾਂ ਤੇ ਭਰਪੂਰ ਹੋ ਰਿਹਾ, ਸਾਰੀਆਂ ਥਾਵਾਂ ਤੇ ਵਰਤ ਰਿਹਾ ਹੈ।
ਜਨ ਨਾਨਕ ਗਾਵੇ ਦੇਖ ਹਦੂਰ।
ਹਜ਼ੂਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਦਾਸ ਉਸ ਵਾਹਿਗੁਰੂ ਨੂੰ ਨੇੜੇ ਜਾਣ ਕੇ ਸਦਾ ਹੀ ਉਹਦੇ ਗੁਣ ਗਾਉਂਦਾ, ਉਹਦੀ ਸਿਫਤ ਸਲਾਹ ਕਰਦਾ, ਤੇ ਤੁਸੀਂ ਵੀ ਭਾਈ ਉਹਨੂੰ ਆਪਣੇ ਨਜ਼ਦੀਕ ਜਾਣ ਕੇ ਸਦਾ ਉਹਦੇ ਗੁਣ ਗਾਇਆ ਕਰੋ, ਕਿਉਂਕਿ ਉਹ ਸਦਾ ਹੀ ਅੰਗ ਸੰਗ ਰਹਿੰਦਾ, ਸਾਡੇ ਤੋਂ ਕਦੇ ਦੂਰ ਨਹੀਂ ਹੁੰਦਾ। ਇਸ ਕਰਕੇ ਉਹਦੇ ਸਦਾ ਗੁਣ ਗਾਉਂਦੇ ਰਹੀਏ, ਸਦਾ ਉਹਦੀ ਹਾਜ਼ਰੀ ਮਹਿਸੂਸ ਕਰਦੇ ਰਹੀਏ। ਹਾਜ਼ਰੀ ਮਹਿਸੂਸ ਕਰਦੇ ਰਹਾਂਗੇ ਫਿਰ ਔਗਣ ਸਾਡੇ ਕੋਲ ਨਹੀਂ ਆਉਣਗੇ, ਫਿਰ ਹਉਮੈ ਹੰਕਾਰ ਸਾਡੇ ਨੇੜੇ ਨਹੀਂ ਆਵੇਗੀ। ਪਰ ਜਦੋਂ ਅਸੀਂ ਉਹਦੀ ਹਾਜ਼ਰੀ ਦੂਰ ਸਮਝਦੇ ਹਾਂ ਨਾ ਕਿ ਉਹ ਸਾਡੇ ਤੋਂ ਦੂਰ ਹੈ, ਫਿਰ ਔਗਣ ਆ ਕੇ ਡੇਰਾ ਲਾ ਲੈਂਦੇ ਨੇ, ਹਉਮੈ ਹੰਕਾਰ ਸਾਡੇ ਮਨ ਵਿੱਚ ਵਰਤ ਜਾਂਦੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪਾਂ ਉਹਦੀ ਹਾਜ਼ਰੀ ਚ ਰਿਹਾ ਕਰੀਏ। ਜਿਹੜਾ ਹਾਜ਼ਰੀ ਚ ਰਹਿੰਦਾ ਹੈ ਨਾ ਸਤਸੰਗਾਂ ਜੀ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਨਹੀਂ ਫੁਰਦਾ। ਪਰ ਜਿਹੜਾ ਹਾਜ਼ਰੀ ਤੋਂ ਦੂਰ ਚਲੇ ਜਾਂਦਾ ਹੈ ਉਹਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਕਾਰ ਫੁਰਦੇ ਨੇ। ਮਨ ਕਰਕੇ ਹਾਜ਼ਰ ਸਦਾ ਵਾਸਤੇ ਰਹਿਣਾ, ਮਨ ਕਰਕੇ ਉਸ ਮਾਲਕ ਨੂੰ ਸਦਾ ਆਪਣੇ ਅੰਗ ਸੰਗ ਜਾਣਨਾ, ਇਹ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਸਤਸੰਗਤ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਿਰਹਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਬਿਨੋ ਕਰੀ ਜੇ ਜਾਣਾਸੀ ਰਹਿਆ ਭਰਪੂਰ ਜਨ ਨਾਨਕ ਗਾਵੇ ਦੇਖ ਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।